दंडवत बंदन अनेक बार सर्व कला समरथ डोलन तेरा कौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकाग्र करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी लड़ीबद्ध श्रवण कर रहे से अज इतों अगे मैं प्रारंभ करदा।
सदा सभाओ रहो इस बिद को तन संचन की रख न सुद को। मसंदा नू माता गुजरी जी कहंदे ने के हमेशा तो इन्हां दा सुभा बचपन तो ऐसा ही रहा है ए तन नू इकट्ठा करन दे रता भी रुचि नू तारण कदे नहीं करदे। अब क्या कीन मसंद हटाए लाखों तन ल्यावत समुदाए। माता गुजरी जी कहंदे ने कि मैं तुहाडी गल नू समझदी हां। माता जी कहंदे ने कि तुहानू सारिआं मसंदां नू इन्हां ने हुक्म बंद कर दिता है जिहड़े तुसीं लखां ही रुपये गुरु घर दे विच लिआउंदे सी। देश बदेशन मैं विचरंते खोज खोज सिखण घर वंते। माता जी कहंदे ने कि देशां विदेशां दे विच तुसी विचरदे सी जांदे सी ते लभ लभ के सिखां दे घरां दे विचों गुरु घर दी उगराही इकट्ठी करके लिआउंदे सी। सब ते कह कर दे उपदेश आन तन को सदा वशेष। माता जी कहंदे ने मसंदा नू के मैं जानदे हां तुसी हर एक दे घर दे विच जाके ओनू उपदेश दे के ते तन बहुता सारा विशेष रूप दे विच लियांदे रहे। अब हट गए कहां तन ऐ है किम गुर कर को काज निबह है। हुण सारे दे सारे मसंद सतगुरां दे हुक्म दे नाल हट गए ने कहां तन ऐ है। जेड़े मसंद ने ओ कहंदे ने माता जी सानू सारयां नू हुक्म बंद हो गया हुण किस तरह तन आवेगा। किम गुर कर को काज निबह है ते गुरु घर दा जिहड़ा कार्ज है ओ किस तरह निभेगा। इम ओर जान निकट होए कहियो इसते श्राप दुख दही लहियो। माता गुजरी जी मसंदा नू कहंदे ने कि तुहाडी गल नू मन के मैं सतगुरां दे चरणां दे विच बेनती कीती सी उहनां नू आख्या सी इसते श्राप दुख दही लहियो पर मसंदा नू माता जी कहंदे ने कि मैनू ते दुखदाई सतगुरां दे वल्लों श्राप मिल गया। कहण तों भाव माता गुजरी जी दा इह है कि तुहाडे कहण दे उत्ते मैनू ते श्राप मिल गया तुहाडी गल मन के जेकर मैं आख्या तां। कुशल कर परमेश्वर सारे कह मैं रही न बहुर निवारे।
ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਪਰਮੇਸ਼ਰ ਦੇ ਹੱਥ ਵਸ ਸਾਰੀ ਦੀ ਸਾਰੀ ਖੇਡ ਹੈ, ਉਹ ਸਾਰਿਆਂ ਨੂੰ ਕੁਸ਼ਲ ਮੰਗਲ ਤੇ ਰਾਜੀ ਖੁਸ਼ੀ ਰੱਖਣ। ਕਹਿ ਮੈਂ ਰਹੀ ਨਾ ਬਹੁਰ ਨਿਵਾਰੇ। ਮਾਤਾ ਜੀ ਕਹਿੰਦੇ ਨੇ ਕਿ ਬਹੁਤਾ ਸਾਰਾ ਮੈਂ ਆਖਿਆ ਤਾਂ ਵੀ ਉਹਨਾਂ ਨੇ ਸਰਾਪ ਆਪਣਾ ਵਾਪਸ ਨਹੀਂ ਲਿਆ, ਮੈਨੂੰ ਤੇ ਸਗੋਂ ਉਲਟਾ ਸਰਾਪ ਮਿਲ ਗਿਆ। ਮਿਲ ਮਸੰਦ ਮਾਤਾ ਕੇ ਸੰਗ, ਕਹਿ ਸੁਣ ਜਾਣਿਓ ਬਣਿਓ ਕੋਟੰਗ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਸੰਦਾ ਨੇ ਮਾਤਾ ਜੀ ਦੇ ਨਾਲ ਬਚਨ ਬਿਲਾਸ ਕੀਤੇ ਨੇ, ਦੋਵਾਂ ਤਰਫਾਂ ਤੋਂ ਵਿਚਾਰ ਹੋਈ ਹੈ। ਜਾਣਿਓ ਬਣਿਓ ਕੋਟੰਗ, ਜਾਣਿਆ ਕਿ ਬਹੁਤ ਹੀ ਬੇਢੰਗੀ ਜਿਹੜੀ ਗੱਲ ਹੈ ਉਹ ਬਣ ਗਈ। ਬਾਤ ਬਿਵਸ ਤੇ ਤੂਸ਼ਣ ਪਾਏ, ਸੰਧਿਆ ਭਾਈ ਤਰਨ ਅਸ ਤਏ। ਹੁਣ ਕਿਸੇ ਦੀ ਗੱਲ ਕੋਈ ਵਸਦੀ ਨਹੀਂ ਹੈ, ਮਾਤਾ ਜੀ ਵੀ ਸਤਿਗੁਰਾਂ ਨੂੰ ਰੋਕ ਨਹੀਂ ਸਕਦੇ ਤੇ ਮਸੰਦ ਵੀ ਸਤਿਗੁਰਾਂ ਨੂੰ ਕੁਝ ਕਹਿ ਨਹੀਂ ਸਕਦੇ, ਇਸ ਕਰਕੇ ਜਿਹੜੀ ਗੱਲ ਹੈ ਉਹ ਤੇ ਬੇਵਸੀ ਦੀ ਬਣ ਗਈ ਹੈ। ਇਸ ਕਰਕੇ ਸਾਰੇ ਦੇ ਸਾਰੇ ਵਿਚਾਰਾਂ ਕਰਕੇ ਚੁੱਪ ਹੋ ਗਏ ਨੇ। ਸੰਧਿਆ ਭਾਈ ਤਰਨ ਅਸਤਾਏ, ਕਵੀ ਜੀ ਲਿਖਦੇ ਨੇ ਕਿ ਇੰਨੇ ਚਿਰ ਨੂੰ ਸ਼ਾਮਾਂ ਪੈ ਗਈਆਂ, ਸੂਰਜ ਅਸਤ ਹੋ ਗਿਆ। ਇਸ ਜਗ੍ਹਾ ਦੇ ਉੱਤੇ 100 ਸਾਖੀ ਦੀ 26ਵੀਂ ਸਾਖੀ ਦੀ ਕਵੀ ਸੰਤੋਖ ਸਿੰਘ ਜੀ ਨੇ ਸਮਾਪਤੀ ਕੀਤੀ ਹੈ। ਇਸ ਅਧਿਆਇ ਦੀ ਵੀ ਕਵੀ ਜੀ ਇੱਥੇ ਸਮਾਪਤੀ ਕਰਦੇ ਨੇ। ਅਗਲੇ ਨਵੇਂ ਅਧਿਆਇ ਦਾ ਇੱਕ ਦੋਹਰੇ ਦੇ ਨਾਲ ਪ੍ਰਾਰੰਭ ਕਰਦੇ ਨੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ, ਤੇ ਇੱਥੋਂ ਹੀ ਕਵੀ ਸੰਤੋਖ ਸਿੰਘ ਜੀ 100 ਸਾਖੀ ਗ੍ਰੰਥ ਦੀ 27ਵੀਂ ਸਾਖੀ ਨੂੰ ਆਪਣੇ ਸ਼ਬਦਾਂ ਦੇ ਵਿੱਚ ਪ੍ਰਾਰੰਭ ਵੀ ਕਰਦੇ ਨੇ। ਖਾਣ ਪਾਣ ਕਰ ਸੁਪਤ ਪੇ, ਅਰਧ ਗਈ ਜਬ ਰਾਤ, ਸਿੱਖ ਥਨੇ ਸਰ ਤੇ ਗਯੋ ਕਹੀ ਪਹੁੰਚ ਕੇ ਬਾਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਖਾ ਪੀ ਕੇ ਜਦੋਂ ਸਾਰੇ ਦੇ ਸਾਰੇ ਆਰਾਮ ਕਰਨ ਦੇ ਵਾਸਤੇ ਲੰਮੇ ਪਏ, ਕਰੀਬ ਅੱਧੀ ਕੁ ਰਾਤ ਜਦੋਂ ਲੰਘ ਗਈ ਸੀ, ਉਸ ਵੇਲੇ ਥਨੇਸਰ ਦਾ ਰਹਿਣ ਵਾਲਾ ਇੱਕ ਸਿੱਖ ਪਹੁੰਚਿਆ ਹੈ ਤੁਰੰਤ ਹੀ ਆਨੰਦਪੁਰ ਦੇ ਵਿੱਚ।
ਚੌਂਕੀਦਾਰ ਸਿੰਘ ਜੋ ਖਰੇ, ਤਿਨਕੇ ਸੰਗ ਕਹਿਣੇ ਕਰੇ।
ਅੱਧੀ ਰਾਤ ਦਾ ਸਮਾਂ ਸੀ, ਬਹੁਤੇ ਸਾਰੇ ਸਿੱਖ ਸੇਵਕ ਵੀ ਸੁੱਤੇ ਹੋਏ ਸਨ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੀ ਬਿਰਾਜੇ ਹੋਏ ਸਨ, ਚੌਂਕੀਦਾਰ ਪਹਿਰਾ ਦੇ ਰਹੇ ਸਨ। ਥਨੇਸਰ ਤੋਂ ਜਿਹੜਾ ਸਿੱਖ ਪਹੁੰਚਿਆ ਉਹਨੇ ਆਣ ਕੇ ਚੌਂਕੀਦਾਰਾਂ ਨੂੰ ਪਹਿਰੇਦਾਰਾਂ ਨੂੰ ਇੰਜ ਆਖਿਆ।
ਸਹਿ ਦੇਖਾਂ ਪਠਾਣ ਚੜ ਆਵਾ, ਡੇਰਾ ਜਵੈ ਥਨੇਸਰ ਪਾਵਾ।
ਪਹਿਰੇਦਾਰਾਂ ਨੂੰ ਉਹ ਥਨੇਸਰ ਦਾ ਰਹਿਣ ਵਾਲਾ ਜਿਹੜਾ ਸਿੱਖ ਹੈ ਉਹ ਖਬਰ ਦਿੰਦਾ ਕਿ ਸੈਦੇ ਖਾਂ ਨਾਂ ਦਾ ਪਠਾਨ ਵੱਡੀ ਤੁਰਕਾਂ ਦੀ ਫੌਜ ਨੂੰ ਲੈ ਕੇ ਚੜਾਈ ਕਰਕੇ ਆ ਗਿਆ ਹੈ, ਉਹ ਥਨੇਸਰ ਦੇ ਵਿੱਚ ਰੁਕਿਆ ਹੋਇਆ।
ਮੈਂ ਤਬ ਸੁਣੀ ਲਰਨ ਕੋ ਚਲਿਓ, ਦਲ ਕੋ ਇੱਕ ਨਰ ਪੇਤੀ ਮਿਲਿਓ।
ਉਸਨੇ ਆਖਿਆ ਕਿ ਉਹਨਾਂ ਦੇ ਦਲ ਦੇ ਵਿੱਚ ਇੱਕ ਮੇਰਾ ਪੇਤੀ ਹੈ, ਮੈਨੂੰ ਉਸਨੇ ਭੇਤ ਦਿੱਤਾ ਹੈ ਕਿ ਸੈਦੇ ਖਾਂ ਜਿਹੜਾ ਪਠਾਨ ਇਹ ਵੱਡੀ ਫੌਜ ਨੂੰ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਲੜਨ ਦੇ ਵਾਸਤੇ ਜਾ ਰਿਹਾ। ਪਿੱਛੇ ਵੀ ਜ਼ਿਕਰ ਆਇਆ ਸੀ, ਉੱਥੇ ਨਾਮ ਸੀ ਸੈਦਾ ਬੇਗ, ਇੱਥੇ ਨਾਮ ਹੈ ਸੈਦੇ ਖਾਂ। ਇਹ ਦੋ ਵੱਖਰੇ ਵੱਖਰੇ ਜਰਨੈਲ ਨੇ। ਤੁਸੀਂ ਕਥਾ ਨੂੰ ਸੁਣ ਚੁੱਕੇ ਹੋ ਕਿ ਜਿਹੜਾ ਸੈਦਾ ਬੇਗ ਹੈ ਉਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਮੁਰੀਦ ਬਣ ਗਿਆ। ਇਸ ਤੋਂ ਇਲਾਵਾ ਉਹਨੇ ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਹੀ ਰਹਿਣਾ ਸ਼ੁਰੂ ਕੀਤਾ। ਇਸ ਦਾ ਨਾਮ ਹੈ ਸੈਦੇ ਖਾਂ, ਜਿਹੜਾ ਕਿ ਇਸ ਵੇਲੇ ਚੜਾਈ ਕਰਕੇ ਆ ਰਿਹਾ।
ਤਬ ਹੀ ਤਜ ਪੁਰ ਕੋ ਮੈਂ ਤਾਇਓ, ਵੱਡੇ ਬੇਗ ਤੇ ਇਤ ਲਗ ਆਇਓ।
ਥਨੇਸਰ ਤੋਂ ਜਿਹੜਾ ਸਿੱਖ ਆਇਆ ਉਹ ਕਹਿੰਦਾ ਕਿ ਜਦੋਂ ਦੀ ਮੈਨੂੰ ਖਬਰ ਮਿਲੀ ਹੈ ਉਸੇ ਵੇਲੇ ਤੋਂ ਮੈਂ ਛੇਤੀ ਦੇ ਨਾਲ ਦੌੜ ਕੇ ਇੱਥੇ ਖਬਰ ਦੇਣ ਦੇ ਵਾਸਤੇ ਪਹੁੰਚਿਆ ਹਾਂ, ਕਿਉਂਕਿ ਜਿਹੜਾ ਸੈਦੇ ਖਾਂ ਹੈ ਉਹ ਫੌਜ ਨੂੰ ਲੈ ਕੇ ਪਹੁੰਚ ਗਿਆ, ਉਹ ਥਨੇਸਰ ਰੁਕਿਆ ਹੋਇਆ।
ਸੁਧ ਗੁਰ ਕੋ ਦੇਹੋ ਸਕਲ ਸੁਣਾਈ, ਸਾਵਧਾਨੀ ਬਿਦ ਕਰ ਲੜਾਈ।
ਇਸ ਕਰਕੇ ਕਹਿੰਦਾ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਸਾਰੀ ਦੀ ਸਾਰੀ ਖਬਰ ਦੇ ਦਿਓ ਤਾਂ ਕਿ ਸਾਵਧਾਨੀ ਦੇ ਨਾਲ ਵੈਰੀਆਂ ਦੀ ਫੌਜ ਦਾ ਮੁਕਾਬਲਾ ਕੀਤਾ ਜਾਵੇ।
ਮੁਗਲ ਪਠਾਨ ਸਵਾ ਲਖ ਆਵਾ ਮਹਿਦ ਜੰਗ ਕੋ ਸੰਗ ਬਨਾਵਾ।
ਕਹਿੰਦਾ ਕਿ ਮੁਗਲਾਂ ਦਾ ਜਿਹੜਾ ਦਲ ਹੈ ਉਹ ਕਰੀਬ ਸਵਾ ਲੱਖ ਦੀ ਗਿਣਤੀ ਦਾ ਹੈ, ਭਾਵ ਕੇ ਸਵਾ ਲੱਖ ਜਿਹੜੀ ਫੌਜ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਜੰਗ ਲੜੇਗੀ।
ਪਹੁੰਚੇ ਆਣ ਆਨੰਦਪੁਰ ਕਾਲੀ ਸੁਧ ਦੇ ਬੇਹਤ ਆਏ ਉਤਾਲੀ।
ਉਹ ਸਿੱਖ ਕਹਿੰਦਾ ਕਿ ਮੇਰੇ ਅੰਦਾਜ਼ੇ ਦੇ ਮੁਤਾਬਕ ਕੱਲ ਨੂੰ ਹੀ ਆਨੰਦਪੁਰ ਦੇ ਵਿੱਚ ਉਹ ਪਹੁੰਚ ਜਾਣਗੇ, ਇਸ ਕਰਕੇ ਮੈਂ ਹੁਣੇ ਹੀ ਤੁਹਾਨੂੰ ਆਣ ਕੇ ਛੇਤੀ ਹੀ ਇਸ ਗੱਲ ਦੀ ਖਬਰ ਦਿੱਤੀ।
ਤਵ ਸਤ ਗੁਰ ਕਰ ਸੋਚ ਸ਼ਨਾਨ ਬੈਠੇ ਆਏ ਸੋ ਲਗਿਓ ਦੀਵਾਨਾ।
ਰਾਤ ਦੇ ਵੇਲੇ ਖਬਰ ਪਹੁੰਚੀ ਹੈ, ਪਰ ਸਤਿਗੁਰੂ ਗੋਬਿੰਦ ਸਿੰਘ ਜੀ ਬਿਰਾਜੇ ਹੋਏ ਸਨ, ਇਸ ਕਰਕੇ ਸਤਿਗੁਰਾਂ ਨੂੰ ਉਠਾ ਕੇ ਖਬਰ ਨਾ ਦਿੱਤੀ ਗਈ। ਅੰਮ੍ਰਿਤ ਵੇਲੇ ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉੱਠੇ, ਇਸ਼ਨਾਨ ਪਾਣੀ ਕੀਤਾ ਤੇ ਜਦੋਂ ਆਸਾ ਜੀ ਦੀ ਵਾਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚੇ।
ਅਖਲ ਖਾਲਸਾ ਜਬ ਚਲ ਆਇਓ ਸ੍ਰੀ ਕਲਗੀਧਰ ਤਬੈ ਅਲਾਇਓ।
ਜਦੋਂ ਸਾਰੇ ਦੇ ਸਾਰੇ ਖਾਲਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਜੁੜ ਗਏ, ਉਸ ਵੇਲੇ ਸਿੱਖਾਂ ਨੇ ਵਾਰਤਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਸੁਣਾਈ ਹੈ ਕਿ ਸੱਚੇ ਪਾਤਸ਼ਾਹ ਰਾਤ ਦੇ ਵੇਲੇ ਸਿੱਖ ਖਬਰ ਲੈ ਕੇ ਆਇਆ ਹੈ ਕਿ ਸੈਦੇ ਖਾਂ ਪਠਾਨ ਵੱਡੀ ਫੌਜ ਨੂੰ ਲੈ ਕੇ ਥਨੇਸਰ ਪਹੁੰਚਿਆ ਹੋਇਆ। ਇਸ ਸਿੱਖ ਦੇ ਦੱਸਣ ਦੇ ਮੁਤਾਬਕ ਸੱਚੇ ਪਾਤਸ਼ਾਹ ਕੱਲ ਹੀ ਫੌਜ ਆਨੰਦਪੁਰ ਪਹੁੰਚ ਜਾਏਗੀ।
ਸੈਨਾ ਸਿੰਘਣ ਕੀ ਅਬ ਸਾਰੀ ਇਹ ਪੰਚ ਸੈਲੇ ਹੋ ਵਿਚਾਰੀ।
ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਿੰਘਾਂ ਦੀ ਇਸ ਵੇਲੇ ਸਾਰੀ ਦੀ ਸਾਰੀ ਸੈਨਾ ਕਰੀਬ 500 ਜਵਾਨਾਂ ਦੀ।
ਨਿਜ ਨਿਜ ਸਦਨ ਬ੍ਰਿੰਦ ਹੀ ਗਏ ਆਏ ਸਕਣ ਹਿਰਣ ਕੇ ਪਏ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਆਪੋ ਆਪਣੇ ਘਰਾਂ ਦੇ ਵਿੱਚ ਬਹੁਤੇ ਸਾਰੇ ਸਿੰਘ ਗਏ ਹੋਏ ਨੇ, ਇਸ ਕਰਕੇ ਜੇਕਰ ਕੱਲ ਹੀ ਰਣ ਹੋਇਆ, ਜੇਕਰ ਕੱਲ ਹੀ ਜੰਗ ਹੋਇਆ ਤੇ ਜਿਹੜੇ ਘਰਾਂ ਦੇ ਵਿੱਚ ਛੁੱਟੀ ਲੈ ਕੇ ਸਿੱਖ ਪਹੁੰਚੇ ਹੋਏ ਨੇ ਉਹ ਰਣ ਦੇ ਮੌਕੇ ਦੇ ਉੱਤੇ ਭਾਵ ਕੇ ਜੰਗ ਦੇ ਸਮੇਂ ਤੱਕ ਪਹੁੰਚ ਨਹੀਂ ਸਕਣਗੇ।
ਛਤਰ ਪ੍ਰਬਲ ਸਵਾ ਲੱਖ ਆਇਓ ਮੰਤਰ ਗਰੇਸ਼ਣ ਮਿਲੇ ਪਕਾਇਓ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪ੍ਰਬਲ ਭਾਵ ਕੇ ਭਾਰੀ ਜਿਹੜਾ ਲਸ਼ਕਰ ਹੈ ਵੈਰੀਆਂ ਦਾ ਉਹ ਸਵਾ ਲੱਖ ਦੀ ਗਿਣਤੀ ਦੇ ਵਿੱਚ ਆ ਰਿਹਾ ਹੈ। ਸਤਿਗੁਰੂ ਜੀ ਕਹਿੰਦੇ ਨੇ ਮੰਤਰ ਗਰੇਸ਼ਨ ਮਿਲੇ ਪਕਾਇਓ, ਇਹ ਸਾਰੇ ਦਾ ਸਾਰਾ ਜਿਹੜਾ ਮਤਾ ਹੈ ਇਹ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪਹਾੜੀ ਰਾਜੇ ਨੇ ਪਕਾਇਆ ਹੈ, ਪਹਾੜੀ ਰਾਜੇ ਤੇ ਉਹਨਾਂ ਦੀ ਫੌਜ ਵੀ ਸਤਿਗੁਰੂ ਜੀ ਕਹਿੰਦੇ ਨੇ ਕਿ ਨਾਲ ਹੀ ਆਵੇਗੀ।
ਰਾਜਨ ਕੀ ਸੈਨਾ ਬਹੁ ਆਵੇ ਮਿਲ ਕਰ ਪੁੰਜ ਅਦਕ ਪ੍ਰਭ ਲਾਵੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਤੁਰਕਾਂ ਦੇ ਨਾਲ ਮੁਗਲਾਂ ਦੇ ਨਾਲ ਰਾਜਾਂ ਪਹਾੜੀਆਂ ਦੀ ਵੀ ਸੈਨਾ ਆਵੇਗੀ ਤੇ ਸਾਰੇ ਦੇ ਸਾਰੇ ਮਿਲ ਕੇ ਇਕੱਠੇ ਤਰੀਕੇ ਦੇ ਨਾਲ ਪ੍ਰਬਲਤਾ ਦੇ ਨਾਲ ਭਾਵ ਕੇ ਬਹੁਤ ਪ੍ਰਬਲ ਹੋ ਕੇ ਜੰਗ ਲੜਨਗੇ।
ਜੇ ਕਰ ਬਣ ਸੁਚੇਤੀ ਤੁਮ ਤੇ ਲੜਨ ਹੇਤ ਸੋ ਪਣੀਏ ਹਮ ਤੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਸਵਾ ਲੱਖ ਦੀ ਫੌਜ ਹੈ ਮੁਗਲਾਂ ਦੀ, ਇਸ ਤੋਂ ਇਲਾਵਾ ਪਤਾ ਨਹੀਂ ਪਹਾੜੀਆਂ ਦੀ ਕਿੰਨੀ ਕੁ ਫੌਜ ਹੋਵੇਗੀ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡੇ ਕੋਲ ਸਿਰਫ 500 ਲੜਾਕੂ ਸੂਰਮੇ ਨੇ।
ਜੇਕਰ ਬਣੇ ਸੁਚੇਤੀ ਤੁਮਕੋ,
ਸਾਰੇ ਸਿੰਘਾਂ ਨੂੰ ਸੁਣਾ ਕੇ ਕਹਿੰਦੇ ਨੇ ਕਿ ਜੇਕਰ ਤੁਸੀਂ ਸੁਚੇਤੀ ਕਰਦੇ ਹੋ ਲੜਨ ਹੇਤ ਸੋ ਭਣੀਏ ਹਮ ਤੇ, ਜੇਕਰ ਲੜਨ ਦੀ ਚਾਹ ਰੱਖਦੇ ਹੋ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦੱਸ ਦਿਓ ਕਿਉਂਕਿ ਤੁਸੀਂ 500 ਹੋ ਤੇ ਤੁਹਾਡਾ ਸਾਹਮਣਾ ਇੱਕ ਵਿਸ਼ਾਲ ਸੈਨਾ ਦੇ ਨਾਲ ਹੋਣ ਵਾਲਾ ਹੈ।
ਸੁਣਤ ਖਾਲਸਾ ਅਖਿਲ ਉਚਾਰੇ ਕਾਰਨ ਕਰਨ ਆਪ ਹੋ ਸਾਰੇ।
ਜਦੋਂ ਇਸ ਤਰ੍ਹਾਂ ਸਤਿਗੁਰਾਂ ਨੇ ਖਾਲਸੇ ਦੀ ਸਲਾਹ ਪੁੱਛੀ ਹੈ ਕਿ ਦੱਸ ਦਿਓ
ਕਿ ਤੁਸੀਂ 500 ਸਿੰਘ ਵੱਡੀ ਸੈਨਾ ਦੇ ਨਾਲ ਟਾਕਰਾ ਕਰੋਗੇ। ਉਸ ਵੇਲੇ ਸਾਰੇ ਦੇ ਸਾਰੇ ਖਾਲਸੇ ਸਿੰਘਾਂ ਨੇ ਆਖਿਆ, ਕਾਰਨ ਕਰਨ ਆਪ ਹੋ ਸਾਰੇ। ਸੱਚੇ ਪਾਤਸ਼ਾਹ ਜੀ, ਕਾਰਨ ਕਰਨ ਤੁਸੀਂ ਆਪੇ ਹੀ ਸਮਰੱਥ ਹੋ। ਸੱਚੇ ਪਾਤਸ਼ਾਹ ਜੀ, ਜੋ ਕੁਝ ਤੁਸੀਂ ਕਰਦੇ ਹੋ ਉਹ ਹੋਣਾ ਹੈ। ਸੱਚੇ ਪਾਤਸ਼ਾਹ, ਸਾਨੂੰ ਨੀ ਪਤਾ ਜਾਂ ਅਸੀਂ ਘੱਟ ਹਾਂ ਜਾਂ ਉਹ ਵੱਧ ਨੇ। ਸੱਚੇ ਪਾਤਸ਼ਾਹ ਜੀ, ਆਖਿਰਕਾਰ ਤੁਹਾਡੀ ਰਜ਼ਾ ਦੇ ਮੁਤਾਬਕ ਕਾਰ ਵਰਤਨੇ। ਸੱਚੇ ਪਾਤਸ਼ਾਹ ਜੀ, ਅਸੀਂ ਭਾਵੇਂ ਥੋੜੇ ਹਾਂ ਪਰ ਤਾਂ ਵੀ ਸੱਚੇ ਪਾਤਸ਼ਾਹ ਜੀ ਲੜਨ ਦੇ ਵਾਸਤੇ ਤਿਆਰ ਹਾਂ। ਅਸੀਂ ਕਦੇ ਵੀ ਵੈਰੀਆਂ ਨੂੰ ਪਿੱਠ ਨਹੀਂ ਦਿਖਾਵਾਂਗੇ। ਜਬ ਪੁਣ ਸਾਰ ਭਾਈ ਦਿਨ ਚੜਿਓ, ਸਿੰਘਣ ਵਿਖੇ ਵੀਰ ਰਸ ਬੜਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਦੀ ਗੱਲ ਨੂੰ ਸੁਣਿਆ ਤੇ ਸਤਿਗੁਰੂ ਜੀ ਸਾਰਿਆਂ ਦੇ ਉੱਤੇ ਬੜੇ ਪ੍ਰਸੰਨ ਹੋਏ। ਕਵੀ ਜੀ ਲਿਖਦੇ ਨੇ ਕਿ ਜਦੋਂ ਸਵੇਰਾ ਹੋਇਆ, ਜਦੋਂ ਦਿਨ ਦਾ ਚੜਾਅ ਹੋਇਆ, ਸਿੰਘਣ ਵਿਖੇ ਵੀਰ ਰਸ ਬੜਿਓ ਤੇ ਸਾਰਿਆਂ ਸਿੰਘਾਂ ਦੇ ਵਿੱਚ ਵੀਰਤਾ ਦਾ ਰਸ ਬਹੁਤ ਜ਼ਿਆਦਾ ਵੱਧ ਗਿਆ। ਸ਼ਾਸਤਰ ਬਸਤਰ ਨਿਜ ਤੁਰੰਗ ਸੰਭਾਲੇ, ਜ਼ੀਨ ਸਵਣ ਹੀ ਤਤਸ਼ਨ ਡਾਲੇ। ਸਾਰਿਆਂ ਨੇ ਹਥਿਆਰਾਂ ਨੂੰ ਧਾਰਨ ਕੀਤਾ ਹੈ, ਵਸਤਰਾਂ ਨੂੰ ਪਹਿਨਿਆ, ਆਪੋ ਆਪਣੇ ਘੋੜਿਆਂ ਦੀ ਸੰਭਾਲ ਕੀਤੀ ਹੈ, ਘੋੜਿਆਂ ਦੇ ਉੱਤੇ ਕਾਠੀਆਂ ਪਾ ਲਈਆਂ ਗਈਆਂ ਤੇ ਤਤਸ਼ਨ ਹੀ ਤਿਆਰ ਬਰ ਤਿਆਰ ਹੋ ਗਏ। ਭਾਈ ਪ੍ਰਭਾਤ ਤੁਰਕ ਦਲ ਆਏ, ਦੁੰਦਵ ਬਾਜੇ ਪੁਰ ਸੁਣ ਪਾਏ। ਕਵੀ ਜੀ ਲਿਖਦੇ ਨੇ ਕਿੰਨੇ ਚਿਰ ਨੂੰ ਪ੍ਰਭਾਤ ਹੋਣ ਦੇ ਨਾਲ ਵੈਰੀਆਂ ਦਾ ਦਲ ਉਹ ਵੀ ਆਨੰਦਪੁਰ ਦੇ ਲਾਗੇ ਪਹੁੰਚ ਗਿਆ। ਜਿਹੜੇ ਨਗਾਰੇ ਫੌਜ ਦੇ ਵਿੱਚੋਂ ਵੱਜ ਰਹੇ ਸਨ ਉਹਨਾਂ ਦੀ ਆਵਾਜ਼ ਆਨੰਦਪੁਰ ਪਹੁੰਚ ਗਈ। ਭਾਈ ਜੰਗ ਕੀ ਤਿਆਰੀ ਜਬੈ, ਮੇਮੂ ਖਾਂ ਪਠਾਣ ਇੱਕ ਤਬੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਜੰਗ ਲੜਨ ਦੀ ਪੂਰੀ ਤਿਆਰੀ ਹੋਈ, ਉਸ ਵੇਲੇ ਮੇਮੂ ਖਾਂ ਨਾਂ ਦਾ ਇੱਕ ਪਠਾਣ ਸੀ ਜਿਹੜਾ ਕਿ ਸਤਿਗੁਰਾਂ ਦੀ ਸੈਨਾ ਦੇ ਵਿੱਚ ਸ਼ਾਮਲ ਸੀ। ਸ੍ਰੀ ਗੁਰ ਕੋ ਚਾਕਰ ਬੜ ਯੋਧਾ, ਜੰਗ ਸਮੇਂ ਲੱਖ ਕੈ ਧਰ ਕਰੋਧਾ। ਉਹ ਸਤਿਗੁਰਾਂ ਦੀ ਸੈਨਾ ਦੇ ਵਿੱਚ ਸ਼ਾਮਲ ਸੀ। ਇਸ ਤੋਂ ਇਲਾਵਾ ਮੇਮੂ ਖਾਂ ਬਹੁਤ ਪਰਾਕਰਮੀ ਵੱਡਾ ਯੋਧਾ ਵੀ ਸੀ। ਜੰਗ ਸਮੇਂ ਲੱਖ ਕੇ ਤਰ ਕਰੋਧਾ, ਜੰਗ ਦਾ ਸਮਾਂ ਜਾਣ ਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੇਮੂ ਖਾਂ ਦੇ ਮਨ ਦੇ ਵਿੱਚ ਬੜਾ ਰੋਹ ਵਧਿਆ। ਪ੍ਰਭ ਕੇ ਪਾਸ ਆਏ ਕਰ ਪਾਖਾ, ਪਾਤਸ਼ਾਹ ਜਿਮ ਹਿਤ ਤੁਮ ਰਾਖਾ। ਮੇਮੂ ਖਾਂ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਲਾਗੇ ਪਹੁੰਚਿਆ ਹੈ, ਆਣ ਕੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ, ਜਿਹੜੇ ਕੰਮ ਦੇ ਵਾਸਤੇ ਤੁਸੀਂ ਮੈਨੂੰ ਰੱਖਿਆ ਹੋਇਆ, ਸੱਚੇ ਪਾਤਸ਼ਾਹ ਜੀ ਉਹ ਮੌਕਾ ਅੱਜ ਬਣ ਗਿਆ। ਸੌ ਸੁਪਟਣ ਕੋ ਡੇਰਾ ਦੀਨਾ, ਸਭ ਕੋ ਜਮਾਦਾਰ ਮੁਝ ਕੀਨਾ। ਮੇਮੂ ਖਾਂ ਕਹਿੰਦਾ ਕਿ ਸੱਚੇ ਪਾਤਸ਼ਾਹ, 100 ਸ਼ਸਤਰਧਾਰੀ ਯੋਧਿਆਂ ਦੀ ਫੌਜ ਨੂੰ ਤੁਸੀਂ ਮੇਰੇ ਅਧੀਨ ਕੀਤਾ ਹੋਇਆ, ਭਾਵ ਕੇ 100 ਜਿਹੜੇ ਲੜਾਕੂ ਸੂਰਮੇ ਨੇ ਉਹ ਮੇਰੇ ਹੁਕਮ ਦੇ ਵਿੱਚ ਚੱਲਦੇ ਨੇ, ਕਿਉਂਕਿ ਇਹਨਾਂ ਦਾ ਜਥੇਦਾਰ ਤੁਸੀਂ ਮੈਨੂੰ ਬਣਾਇਆ। ਨਮਕ ਆਪ ਕੋ ਖਾਏ ਵਿਸ਼ੇਸ਼ੋ, ਤੇ ਬਹਾਦਰੀ ਕੋ ਅਬ ਦੇਖੋ। ਮੇਮੂ ਖਾਂ ਕਹਿੰਦਾ ਕਿ ਸੱਚੇ ਪਾਤਸ਼ਾਹ, ਤੁਹਾਡਾ ਨਮਕ ਖਾਧਾ ਹੈ, ਅੱਜ ਉਹ ਸਮਾਂ ਆ ਗਿਆ ਕਿ ਮੈਂ ਖਾਧੇ ਹੋਏ ਨਮਕ ਨੂੰ ਹਲਾਲ ਕਰ ਸਕਾਂ। ਸੱਚੇ ਪਾਤਸ਼ਾਹ ਜੀ, ਤੇ ਬਹਾਦਰੀ ਕੋ ਅਬ ਦੇਖੋ, ਭਾਵ ਕਿ ਮੇਰੀ ਬਹਾਦਰੀ ਨੂੰ ਸੱਚੇ ਪਾਤਸ਼ਾਹ ਜੀ ਤੁਸੀਂ ਦੇਖਿਓ, ਮੈਂ ਤੁਹਾਡੇ ਖਾਧੇ ਹੋਏ ਲੂਣ ਦੀ ਲਾਜ ਰੱਖ ਕੇ ਅੱਜ ਦਿਖਾਵਾਂਗਾ। ਸੁਣ ਪ੍ਰਸੰਨ ਕਲ ਗੀਤਰ ਹੈ ਕੇ, ਇੱਕ ਕਮਾਣ ਕੋ ਬਖਸ਼ਣ ਕਹਿ ਕੇ। ਜਦੋਂ ਮੇਮੂ ਖਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਐਸੀ ਬੇਨਤੀ ਕੀਤੀ, ਉਹਦੀ ਬੇਨਤੀ ਨੂੰ ਸੁਣ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਉਹਦੇ ਉੱਤੇ ਬੜੇ ਪ੍ਰਸੰਨ ਹੋਏ ਤੇ ਸਤਿਗੁਰਾਂ ਨੇ ਇੱਕ ਕਮਾਣ ਪਾਵ ਕੇ ਇੱਕ ਤਨਖ ਉਸ ਨੂੰ ਦੇ ਦਿੱਤਾ, ਬਖਸ਼ ਦਿੱਤਾ। ਕਹੇ ਉਹ ਸ਼ਰੀਕ ਮਾਰ ਨੋ ਨੀਕੋ, ਸਨਮੁਖ ਆਏ ਕਰਤ ਰਣ ਹੀ ਕੋ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ ਵੈਰੀ ਬਣ ਕੇ ਸ਼ਰੀਕ ਸਾਹਮਣੇ ਜੰਗ ਲੜਨ ਦੇ ਵਾਸਤੇ ਆ ਗਿਆ ਹੋਵੇ, ਉਸ ਸ਼ਰੀਕ ਨੂੰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਾਰਨਾ ਹੀ ਚੰਗਾ ਹੁੰਦਾ। ਦੁਤੀਓ ਸੈਦ ਬੇਗ ਉਮਰਾਓ ਡੇਰਾ ਪੂਰਬ ਦਿਨ ਲੁਟਾਓ।
ਇਸ ਤਰ੍ਹਾਂ ਤਿਆਰ ਹੋਇਆ ਹੈ ਮੇਮੂ ਖਾਂ ਜਿਹਨੂੰ ਕਿ ਲੜਨ ਦੇ ਵਾਸਤੇ ਸਤਿਗੁਰਾਂ ਨੇ ਤਨਿਸ਼ ਵੀ ਦਿੱਤਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰਾ ਉਹ ਜਰਨੈਲ ਜਿਹਦਾ ਨਾਮ ਸੈਦਾ ਬੇਗ ਹੈ ਉਹ ਵੀ ਤਿਆਰ ਹੋਇਆ ਜਿਹਨੇ ਕਿ ਸਾਰੇ ਦਾ ਸਾਰਾ ਆਪਣਾ ਵੈਰੀਆਂ ਦਾ ਦਲ ਛੱਡ ਦਿੱਤਾ ਸੀ ਤੇ ਸੈਦਾ ਬੇਗ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆ ਗਿਆ ਸੀ। ਇਸ ਪ੍ਰਸੰਗ ਨੂੰ ਤੁਸੀਂ ਸੁਣ ਚੁੱਕੇ ਹੋ।
ਸੋ ਪੀਆਣ ਖਰੋ ਜਬ ਪਾਇਓ ਸਤਿਗੁਰ ਪਾਤਸ਼ਾਹ ਪਿਕ ਲਇਓ।
ਸੈਦਾ ਬੇਗ ਵੀ ਹੱਥ ਜੋੜ ਕੇ ਸਤਿਗੁਰਾਂ ਦੇ ਲਾਗੇ ਆਣ ਕੇ ਖਲੋ ਗਿਆ ਹੈ। ਉਹ ਵੀ ਜਾਣ ਦੇ ਲਈ ਤਿਆਰ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੈਦਾ ਬੇਗ ਦੇ ਵੱਲ ਟੱਕਿਆ।
ਪੂਰਬ ਜਨਮ ਵਿਖੇ ਸਿੱਖ ਪਾਇਓ ਸ੍ਰੀ ਨਾਨਕ ਸੰਗ ਮਿਲ ਮਗ ਲਇਓ।
ਭਾਵ ਕੇ ਪਹਿਲੇ ਜਨਮ ਦੇ ਵਿੱਚ ਇਹ ਜੋ ਸੈਦਾ ਬੇਗ ਹੈ ਇਹ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਪਹੁੰਚਿਆ ਸੀ। ਭਾਵ ਕੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਤੋਂ ਇਸ ਨੇ ਮਾਰਗ ਧਾਰਨ ਕੀਤਾ ਸੀ।
ਤਿਸ ਕੋ ਪੀ ਬਖਸ਼ੇ ਗੁਰ ਆਇਦ ਪਾਇਓ ਸੁਚੇਤ ਸੁਕਰਨ ਮਹਾਯੁੱਧ।
ਸੈਦਾ ਬੇਗ ਨੇ ਵੀ ਹੱਥ ਜੋੜ ਕੇ ਰਣ ਦੇ ਵਿੱਚ ਯੁੱਧ ਦੇ ਵਿੱਚ ਜਾਣ ਦੇ ਸਤਿਗੁਰਾਂ ਤੋਂ ਆਗਿਆ ਮੰਗੀ ਹੈ। ਉਸ ਵੇਲੇ ਜਿਸ ਤਰ੍ਹਾਂ ਕਿ ਕਮਾਨ ਦਿੱਤਾ ਹੈ ਮੇਮੂ ਖਾਂ ਨੂੰ ਇਸ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕੁਝ ਹਥਿਆਰ ਲੜਨ ਦੇ ਵਾਸਤੇ ਸੈਦਾ ਬੇਗ ਨੂੰ ਵੀ ਦਿੱਤੇ ਤੇ ਲੜਾਈ ਕਰਨ ਦੇ ਵਾਸਤੇ ਉਹ ਸੁਚੇਤ ਹੋਇਆ ਹੁਸ਼ਿਆਰ ਹੋਇਆ।
ਆਪਣੋ ਸਿੱਖ ਜਾਣ ਹਿਤ ਕਰਿਓ ਤਿਸ ਕੇ ਸਿਰ ਪਰ ਨਿਜ ਕਰ ਤਰਿਓ।
ਆਪਣਾ ਮੁਰੀਦ ਆਪਣਾ ਸੇਵਕ ਜਾਣ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੈਦਾ ਬੇਗ ਦੇ ਉੱਤੇ ਕੀਤੀ ਕਿਰਪਾ। ਕਵੀ ਜੀ ਲਿਖਦੇ ਨੇ ਤਿਸ ਕੇ ਸਿਰ ਪਰ ਨਿਜ ਕਰ ਤਰਿਓ। ਉਹਦੇ ਸੀਸ ਦੇ ਉੱਤੇ ਉਹਦੇ ਸਿਰ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣਾ ਪਵਿੱਤਰ ਹਸਤ ਕਮਲ ਰੱਖਿਆ। ਗੁਰਬਾਣੀ ਦੇ ਵਿੱਚ ਪਾਠ ਆਉਂਦਾ ਤਾਹ ਕਹਾ ਪਰਵਾਹ ਕਾਹੂ ਕੀ ਜਾ ਕੇ ਬਸੀਸ ਧਰਿਓ ਗੁਰ ਹੱਥ। ਭਾਵ ਕਿ ਉਸ ਮਨੁੱਖ ਨੂੰ ਕਿਹੜੀ ਦੁਨੀਆਂ ਦੀ ਕਿਸੇ ਪ੍ਰਕਾਰ ਦੀ ਕੋਈ ਪਰਵਾਹ ਰਹਿ ਜਾਂਦੀ ਹੈ ਜਿਹਦੇ ਸਿਰ ਦੇ ਉੱਤੇ ਸਤਿਗੁਰਾਂ ਦਾ ਹਸਤ ਕਮਲ ਟਿਕ ਜਾਂਦਾ। ਭਾਵ ਕਿ ਐਸੀ ਕਿਰਪਾ ਕੀਤੀ ਸਮਰੱਥ ਗੁਰੂ ਸਿਰ ਹੱਥ ਧਰਿਓ ਐਸਾ ਵੀ ਮਹਾਂਵਾਕ ਆਉਂਦਾ। ਐਸੀ ਕਿਰਪਾ ਸੈਦਾ ਬੇਗ ਦੇ ਉੱਤੇ ਸਤਿਗੁਰਾਂ ਨੇ ਕੀਤੀ।
ਦੋਨੋ ਵੱਡੇ ਬੀਰ ਤਬ ਗਏ ਨਿਕਸੇ ਸਿੰਘ ਸੰਗ ਸਭ ਲਏ।
ਇਹ ਦੋਵੇਂ ਹੀ ਵੱਡੇ ਸੂਰ ਬੀਰ ਬਹਾਦਰ ਜੰਗ ਲੜਨ ਦੇ ਵਾਸਤੇ ਸਿੰਘਾਂ ਦੇ ਨਾਲ ਬਾਹਰ ਨਿਕਲੇ ਨੇ ਸੈਦਾ ਬੇਗ ਤੇ ਮੇਮੂ ਖਾਂ।
ਕਲਗੀ ਝੂਲਤ ਆਪ ਅਰੂੜੇ ਕੋ ਨਹੀਂ ਲਖੈ ਜਿਨੋ ਗੁਣ ਗੂੜੇ।
ਇਸ ਤੋਂ ਇਲਾਵਾ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਲਗੀ ਧਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵੀ ਘੋੜੇ ਦੀ ਸਵਾਰੀ ਕੀਤੀ ਹੈ। ਉਹ ਵੀ ਜੰਗ ਲੜਨ ਦੇ ਵਾਸਤੇ ਇਹਨਾਂ ਦੇ ਨਾਲ ਮਿਲ ਕੇ ਜਾ ਰਹੇ ਨੇ ਜਿਨ੍ਹਾਂ ਦੇ ਦਸਤਾਰੇ ਦੇ ਉੱਤੇ ਕਲਗੀ ਝੂਮ ਰਹੀ ਹੈ।
ਕੋ ਨਹੀਂ ਲਖੈ ਜਿਨੋ ਗੁਣ ਗੂੜੇ।
ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਐਸੇ ਗੂੜ ਨੇ ਐਸੇ ਗਹਿਰੇ ਨੇ ਜਿਨ੍ਹਾਂ ਦੀ ਗੂੜ ਨੂੰ ਕੋਈ ਜਾਣ ਨਹੀਂ ਸਕਦਾ। ਭਾਵ ਕੇ ਸਤਿਗੁਰਾਂ ਦੇ ਗੂੜੇ ਗੁਣਾਂ ਨੂੰ ਕੋਈ ਨਹੀਂ ਜਾਣਦਾ।
ਸਮਖਰ ਪੜ ਕੇ ਜਮ ਥਿਰ ਪਾਏ ਰਾਜੇ ਤੁਰਕ ਸਕਲ ਮਿਲ ਗਏ।
ਇਸੇ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਵੈਰੀਆਂ ਦੀ ਫੌਜ ਦੇ ਸਾਹਮਣੇ ਗਏ ਦੂਜੇ ਪਾਸਿਓਂ ਪਹਾੜੀ ਰਾਜੇ ਤੇ ਉਹਨਾਂ ਦੀ ਸੈਨਾ ਤੇ ਤੁਰਕਾਂ ਦੀ ਵਿਸ਼ਾਲ ਸੈਨਾ ਦੇਖੀ।
ਅਵੀ ਲੋਕਤ ਸਿੰਘਣ ਤਿੰਨੇ ਓਰਾ ਗੁਰਸਨ ਕਹਿਓ ਖਰਚ ਰਣ ਥੋਰਾ।
ਜਦੋਂ ਵਿਸ਼ਾਲ ਫੌਜ ਨੂੰ ਸਿੱਖਾਂ ਨੇ ਦੇਖਿਆ ਤੇ ਸਿੱਖਾਂ ਨੇ ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਕਹਿੰਦੇ ਨੇ ਖਰਚ ਰਣ ਥੋਰਾ, ਹੇ ਸੱਚੇ ਪਾਤਸ਼ਾਹ ਜੀ ਯੁੱਧ ਦਾ ਖਰਚਾ ਥੋੜਾ ਹੈ, ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਜੀ ਅਸੀਂ ਗਿਣਤੀ ਦੇ ਵਿੱਚ ਵੀ ਬਹੁਤ ਥੋੜੇ ਹਾਂ। ਭਾਵ ਕਿ ਇੱਕ ਤੇ ਵਿਸ਼ਾਲ ਸੈਨਾ ਹੈ ਅਸੀਂ ਥੋੜੇ ਹਾਂ, ਇਸ ਤੋਂ ਇਲਾਵਾ ਸਾਡੇ ਕੋਲ ਨਾ ਇੰਨਾ ਬਰੂਦ ਹੈ ਨਾ ਹੀ ਇੰਨੀਆਂ ਗੋਲੀਆਂ ਨੇ। ਸੱਚੇ ਪਾਤਸ਼ਾਹ ਜੀ ਹਰ ਇੱਕ ਪ੍ਰਕਾਰ ਦੇ ਨਾਲ ਕੰਮਤੀ ਹੈ। ਇਹਦਾ ਕਹਿਣ ਦਾ ਭਾਵ ਇਹ ਨਹੀਂ ਹੈ ਕਿ ਸਿੰਘ ਡਰ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਤਾਂ ਕਹਿ ਰਹੇ ਨੇ, ਜੇਕਰ ਡਰ ਰਹੇ ਹੁੰਦੇ ਤੇ ਕੱਲ ਹੀ ਹਾਂ ਲੜਾਈ ਦੇ ਨਾ ਕਰਦੇ ਕਿਉਂਕਿ ਸਤਿਗੁਰਾਂ ਨੇ ਕਹਿ ਦਿੱਤਾ ਸੀ ਕਿ ਵਿਸ਼ਾਲ ਸੈਨਾ ਦਾ ਸਾਹਮਣਾ ਕਰਨਾ ਹੈ, ਤੁਸੀਂ ਸਿਰਫ 500 ਹੋ। ਤੇ ਉਹਨਾਂ ਨੇ ਕਹਿ ਦਿੱਤਾ ਸੀ ਸੱਚੇ ਪਾਤਸ਼ਾਹ ਜੀ ਲੜਾਂਗੇ। ਵੱਡੀ ਸੈਨਾ ਨੂੰ ਦੇਖ ਕੇ ਇਸ ਵੇਲੇ ਖਿਆਲ ਆਇਆ ਕਿ ਭਾਵੇਂ ਅਸੀਂ ਗਿਣਤੀ ਦੇ ਵਿੱਚ ਤੇ ਥੋੜੇ ਹਾਂ, ਪਰ ਸਾਡੇ ਕੋਲ ਤੇ ਲੜਾਈ ਦੇ ਵਾਸਤੇ ਬਹੁਤਾ ਸਾਜੋ ਸਮਾਨ ਵੀ ਨਹੀਂ ਹੈ, ਬਹੁਤਾ ਬਰੂਦ ਵੀ ਨਹੀਂ ਹੈ ਤੇ ਬਹੁਤੀਆਂ ਗੋਲੀਆਂ ਵੀ ਨਹੀਂ।
ਪ੍ਰਭ ਬੋਲੇ ਦ੍ਰਿਗ ਮੂੰਦਣ ਕਰੋ, ਖਰਚ ਲੜਾਈ ਪਿਖਿਤ ਤਰੋ।
ਜਦੋਂ ਸਿੰਘਾਂ ਨੇ ਬੇਨਤੀ ਕੀਤੀ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੁਸੀਂ ਆਪਣੀਆਂ ਅੱਖਾਂ ਨੂੰ ਬੰਦ ਕਰੋ, ਜਦੋਂ ਅੱਖਾਂ ਬੰਦ ਕਰੋਗੇ ਤੇ ਤੁਸੀਂ ਦੇਖੋਗੇ ਕਿ ਕਿੰਨੀ ਵਿਸ਼ਾਲ ਸੈਨਾ ਤੁਹਾਡੀ ਸਹਾਇਤਾ ਦੇ ਵਾਸਤੇ ਹੈ ਤੇ ਕਿੰਨਾ ਤੁਹਾਡੇ ਕੋਲ ਬਰੂਦ ਹੈ, ਕਿੰਨੀਆਂ ਗੋਲੀਆਂ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾਰਾ ਕੁਝ ਦਿਖਾਈ ਦੇਵੇਗਾ ਜਦੋਂ ਤੁਸੀਂ ਅੱਖਾਂ ਨੂੰ ਬੰਦ ਕਰੋਗੇ।
ਗੁਰ ਕੇ ਕਹੇ ਮੂੰਦ ਦ੍ਰਿਗਲੀਨ, ਰਚਨਾ ਬੜੀ ਬਿਲੋਕਨ ਕੀਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਬਚਨ ਨੂੰ ਮੰਨ ਕੇ ਜਦੋਂ ਹੀ ਸਿੰਘਾਂ ਨੇ ਆਪਣੀ ਅੱਖਾਂ ਨੂੰ ਬੰਦ ਕੀਤਾ, ਰਚਨਾ ਬੜੀ ਬਿਲੋਕਨ ਕੀਨ, ਇੱਕ ਬਹੁਤ ਹੀ ਅਲੌਕਿਕ ਵਿਲੱਖਣ ਜਿਹੜੀ ਰਚਨਾ ਸੀ ਉਹਨਾਂ ਸਾਰਿਆਂ ਨੇ ਦੇਖੀ ਜਦੋਂ ਅੱਖਾਂ ਬੰਦ ਕੀਤੀ।
ਲੱਖੋਂ ਹੀ ਦਲ ਚੜੇ ਨਿਹਾਰੇ, ਅਨਕਰੀਤ ਕੇ ਆਯੁਧ ਤਾਰੇ।
ਕੀ ਦੇਖਦੇ ਨੇ ਜਦੋਂ ਅੱਖਾਂ ਬੰਦ ਕੀਤੀਆਂ ਨੇ? ਲੱਖਾਂ ਹੀ ਜਿਹੜੀਆਂ ਫੌਜਾਂ ਨੇ ਉਹਨਾਂ ਨੂੰ ਦਿਖਾਈ ਦਿੱਤੀਆਂ ਨੇ, ਜਿਹੜੀਆਂ ਕਿ ਅਨੇਕਾਂ ਪ੍ਰਕਾਰ ਦੇ ਹਥਿਆਰਾਂ ਨੂੰ ਧਾਰਨ ਕਰਕੇ ਖਲੋਤੀਆਂ ਨੇ। ਇਹ ਸਾਰੀਆਂ ਸੈਨਾਵਾਂ ਸਿੰਘਾਂ ਦੇ ਵਾਸਤੇ ਨੇ, ਭਾਵ ਕਿ ਜਿਹੜੇ ਸ਼ਹੀਦ ਸਿੱਖ ਨੇ ਉਹ ਉਹਨਾਂ ਨੂੰ ਦਿਖਾਈ ਦਿੱਤੇ ਨੇ, ਜਿਹੜੇ ਕਿ ਪੂਰੇ ਤਿਆਰ ਬਰ ਤਿਆਰ ਨੇ ਇਹਨਾਂ ਦੇ ਵੱਲੋਂ ਹੋ ਕੇ ਲੜਨ ਦੇ ਵਾਸਤੇ।
ਕਿਤਕ ਤੁਰੰਗਣ ਪਰ ਚੜ ਰਹੇ, ਤਨਖ ਤੁਪਕ ਅਸ ਢਾਲਣ ਕਹੇ।
ਜਿਹੜੇ ਗੁਪਤ ਸ਼ਹੀਦ ਨੇ, ਜਿਹੜੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਹਮੇਸ਼ਾ ਰਹਿੰਦੇ ਨੇ, ਕਵੀ ਜੀ ਲਿਖਦੇ ਨੇ ਉਹ ਸ਼ਹੀਦ ਇਹਨਾਂ ਸਾਰਿਆਂ ਸਿੰਘਾਂ ਨੂੰ ਦਿਖਾਈ ਦਿੱਤੇ ਨੇ। ਕਈ ਘੋੜਿਆਂ ਦੇ ਅਸਵਾਰ ਨੇ, ਕਈਆਂ ਨੇ ਤਨਖ ਫੜੇ ਹੋਏ ਨੇ, ਕਈਆਂ ਨੇ ਬੰਦੂਕਾਂ ਚੁੱਕੀਆਂ ਹੋਈਆਂ ਨੇ ਤੇ ਕਈ ਤਲਵਾਰਾਂ ਤੇ ਢਾਲਾਂ ਦੇ ਨਾਲ ਖਲੋਤੇ ਨੇ ਤਿਆਰ ਬਰ ਤਿਆਰ ਹੋ ਕੇ।
ਪੈਦਲ ਕੇਤਕ ਹੈ ਸਾਵਧਾਨੇ, ਹੇਤ ਜੰਗ ਘੇਰੇ ਸੇ ਉਠਾਨੇ।
ਬਹੁਤੀ ਸਾਰੀ ਪੈਦਲ ਸੈਨਾ ਵੀ ਸਾਵਧਾਨਤਾ ਦੇ ਨਾਲ ਖਲੋਤੀ ਹੋਈ ਹੈ, ਉਹ ਜੰਗ ਦੇ ਵਾਸਤੇ ਬੜੇ ਰੋਹ ਦੇ ਵਿੱਚ ਨੇ।
ਧੂਲ ਰੇਤ ਬਾਰੂਦ ਦਿਖਾਈ, ਗੁਲਕਾਂ ਜੇ ਪਾਥਰ ਸਮੁਦਾਈ।
ਜਿੰਨੀ ਵੀ ਧੂੜੀ ਰੇਤਾ ਹੈ ਉਹ ਸਾਰੀ ਦੀ ਸਾਰੀ ਇਹਨਾਂ ਨੂੰ ਬਰੂਦ ਦਿਖਾਈ ਦਿੱਤੀ, ਭਾਵ ਕਿ ਜਿੰਨੀ ਮਿੱਟੀ ਹੈ, ਜਿੰਨੀ ਰੇਤ ਹੈ, ਉਹ ਲੱਗਦਾ ਕਿ ਜਿਵੇਂ ਬਰੂਦ ਦੇ ਢੇਰ ਲੱਗੇ ਹੋਣ। ਇਸ ਤੋਂ ਇਲਾਵਾ ਛੋਟੇ ਛੋਟੇ ਜਿੰਨੇ ਵੀ ਪੱਥਰ ਨੇ ਉਹ ਸਾਰੇ ਦੇ ਸਾਰੇ ਗੋਲੀਆਂ ਦਿਸੇ।
ਤਰਕਸ਼ ਤੀਰ ਪਰੇ ਦਿਸਿਆਵੇਂ, ਚਾਹਤ ਹੈ ਅਬ ਜੰਗ ਮਚਾਵੇਂ।
ਬਹੁਤੇ ਸਾਰੇ ਜਿਹੜੇ ਪੱਥੇ ਨੇ ਉਹ ਤੀਰਾਂ ਦੇ ਨਾਲ ਭਰੇ ਹੋਏ, ਡਿੱਗੇ ਹੋਏ ਦਿਖਾਈ ਦਿੰਦੇ ਨੇ।
ਚਾਹਤ ਹੈ ਅਬ ਜੰਗ ਮਚਾਏ,
ਤੇ ਜਿਹੜੇ ਉਹ ਗੁਪਤ ਸ਼ਹੀਦ ਨੇ ਉਹ ਸਾਰੇ ਦੇ ਸਾਰੇ ਜੰਗ ਲੜਨ ਦੇ ਚਾਹਵਾਨ ਦਿਸਦੇ ਨੇ।
ਦੇਖ ਦੇਖ ਸਭ ਸਿੰਘ ਆਨੰਦੇ, ਚਾਹਤ ਜੰਗ ਦੋਨੋਂ ਕਰ ਬੰਦੇ।
ਇਸ ਤਰ੍ਹਾਂ ਦੀ ਵਿਸ਼ਾਲ ਸੈਨਾ ਜਦੋਂ ਅੱਖਾਂ ਬੰਦ ਕੀਤੀਆਂ ਤੇ ਸਾਰਿਆਂ ਸਿੰਘਾਂ ਨੇ ਦੇਖੀ ਹੈ, ਜਿਹੜੀ ਕਿ ਸੈਨਾ ਇਹਨਾਂ ਦੇ ਹੱਕ ਦੇ ਵਿੱਚੋਂ ਹੀ ਹੋ ਕੇ ਲੜਨੀ ਹੈ। ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੇਖ ਕੇ ਸਾਰੇ ਸਿੰਘ ਬਹੁਤ ਜ਼ਿਆਦਾ ਆਨੰਦਿਤ ਹੋਏ ਨੇ। ਚਹਿਤ ਜੰਗ ਦੋਨੋਂ ਕਰ ਬੰਦੇ, ਹੁਣ ਜੰਗ ਲੜਨ ਦਾ ਬਹੁਤਾ ਹੀ ਜ਼ਿਆਦਾ ਮਨ ਦੇ ਵਿੱਚ ਉਤਸ਼ਾਹ ਵਧਿਆ।
ਮਸਤਕ ਟੇਕ ਚਮਕ ਪਰ ਪੜੇ, ਸ਼ਤਰਨ ਸਾਥ ਸਮੁਖ ਹੋਏ ਲੜੇ।
ਮੱਥਾ ਟੇਕਿਆ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰੋਹ ਦੇ ਵਿੱਚ ਆ ਕੇ ਵੈਰੀਆਂ ਦੇ ਉੱਤੇ ਹੱਲਾ ਕੀਤਾ,
ਸ਼ਸਤਰਨ ਸਾਥ ਸਮੁਖ ਹੋਏ ਲੜੇ, ਹਥਿਆਰਾਂ ਦੇ ਸਮੇਤ ਸਾਹਮਣੇ ਹੋ ਕੇ ਲੜਨ ਲੱਗੇ। ਖੁਸ਼ੀ ਹੋਏ ਕਰ ਸ਼ਸਤਰ ਚਲਾਏ, ਕੰਨ ਬਣ ਕੇ ਗੁਲਕਾਂ ਬਰ ਖਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜਾ ਖੁਸ਼ ਹੋ ਕੇ ਇਹਨਾਂ ਨੇ ਬਹੁਤੇ ਸਾਰੇ ਹਥਿਆਰਾਂ ਨੂੰ ਚਲਾਇਆ ਹੈ, ਕੰਨ ਬਣ ਕੇ ਗੁਲਕਾਂ ਵਰਖਾਏ, ਭਾਵ ਕਿ ਜਿਵੇਂ ਬੱਦਲ ਦੇ ਵਿੱਚੋਂ ਮੀਂਹ ਦੀਆਂ ਕਣੀਆਂ ਵਰਦੀਆਂ ਨੇ। ਇਸੇ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੋਲੀਆਂ ਹੋ ਰਹੀਆਂ।
ਇੱਕ ਰੋੜੀ ਪਰ ਸਤਿਗੁਰ ਬੈਸੇ ਦੇਖ ਜੰਗ ਪਰਿਓ ਵੱਡ ਜੈਸੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਉੱਚੇ ਟਿੱਬੇ ਦੇ ਉੱਤੇ ਪਿਛਲੇ ਪਾਸੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੈਠ ਗਏ ਨੇ। ਦੇਖੇ ਜੰਗ ਪਰਿਓ ਵੱਡ ਜੈਸੇ, ਭਾਵ ਕੇ ਵੱਡਾ ਘਮਸਾਨ ਦਾ ਜਿਹੜਾ ਜੰਗ ਲੜਿਆ ਜਾ ਰਿਹਾ, ਸਤਿਗੁਰੂ ਜੀ ਉਸ ਨੂੰ ਦੇਖਣ ਲੱਗੇ।
ਏਕ ਏਕ ਸਿੱਖ ਪਰ ਪਿਖ ਤਾਏ, ਸੌ ਸੌ ਤੁਰ ਕਹੰਕਾਰ ਆਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਏਕ ਏਕ ਸਿੱਖ ਪਰ ਪਿਖ ਤਾਏ, ਭਾਵ ਕੇ ਜਿਹੜੇ ਤੁਰਕ ਨੇ ਉਹ ਦੌੜ ਕੇ ਸਿੱਖਾਂ ਦੇ ਉੱਤੇ ਆਣ ਕੇ ਪਏ ਨੇ। ਸੌ ਸੌ ਤੁਰਕ ਹੰਕਾਰ ਤਾਏ, ਕਿਉਂਕਿ ਸਿੱਖ ਤੇ ਸਿਰਫ 500 ਨੇ ਲੜਨ ਵਾਲੇ, ਤੇ ਦੂਜੇ ਪਾਸਿਓਂ 125,000 ਤੋਂ ਵੀ ਜ਼ਿਆਦਾ ਉਹਨਾਂ ਵੈਰੀਆਂ ਦੀ ਸੈਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸੌ ਸੌ ਤੁਰਕ ਹੰਕਾਰ ਤਾਏ, ਭਾਵ ਕੇ ਹੰਕਾਰੇ ਹੋਏ ਜਿਹੜੇ ਤੁਰਕ ਨੇ ਉਹ ਸਿੱਖਾਂ ਦੇ ਹਿੱਸੇ ਦੇ ਵਿੱਚ 100-100 ਆਏ ਨੇ, ਭਾਵ ਕੇ ਇੱਕ ਸਿੱਖ ਦੇ ਨਾਲ 100-100 ਨੇ ਟਾਕਰਾ ਤੁਰਕਾਂ ਨੇ ਕਰਨਾ ਸ਼ੁਰੂ ਕੀਤਾ।
ਤੁਪਕ ਤੀਰ ਤਰਵਾਰ ਕਟਾਰੀ, ਮੱਚੀ ਮਾਰ ਪੀਮਾ ਇੱਕ ਸਾਰੀ।
ਬੰਦੂਕਾਂ ਚੱਲੀਆਂ ਨੇ, ਤੀਰ ਚੱਲੇ ਨੇ, ਤਲਵਾਰਾਂ ਚੱਲੀਆਂ ਨੇ, ਕਟਾਰਾਂ ਦੀ ਵੀ ਬਹੁਤੀ ਸਾਰੀ ਮਾਰ ਮਾਰੀ ਗਈ। ਕਵੀ ਜੀ ਲਿਖਦੇ ਨੇ ਮੱਚੀ ਮਾਰ ਭੀਮਾ ਇੱਕ ਸਾਰੀ, ਭਾਵ ਕੇ ਬਹੁਤ ਭਿਆਨਕ ਜਿਹੜੀ ਮਾਰ ਹੈ ਉਹ ਤੁਰਕਾਂ ਦੇ ਉੱਤੇ ਮਾਰੀ ਗਈ ਸਿੰਘਾਂ ਦੇ ਵੱਲੋਂ।
ਗਿਰ ਗਿਰ ਪਰ ਕਾਏ ਕੋ ਖੈ, ਸ਼੍ਰੋਣਤ ਸੰਗ ਲਿਪਟ ਤਨ ਹੈ।
ਕਵੀ ਜੀ ਲਿਖਦੇ ਨੇ ਕਿ ਡਿੱਗਦੇ ਜਾ ਰਹੇ ਨੇ ਜ਼ਖਮੀ ਹੋ ਕੇ ਬਹੁਤੇ ਸਾਰੇ ਵੈਰੀ। ਇਸ ਤੋਂ ਇਲਾਵਾ ਰੰਗ ਜਿਹੜਾ ਹੈ ਧਰਤੀ ਦਾ ਉਹ ਲਹੂ ਡੁੱਲਣ ਦੇ ਨਾਲ ਲਾਲ ਰੰਗ ਦਾ ਹੋ ਗਿਆ। ਇਸ ਤਰੀਕੇ ਦੇ ਨਾਲ ਖਾਲਸੇ ਨੇ ਬਹੁਤੀ ਜ਼ਿਆਦਾ ਮਾਰ ਵੈਰੀਆਂ ਦੇ ਉੱਤੇ ਮਾਰੀ ਤੇ ਬਹੁਤਿਆਂ ਸਾਰਿਆਂ ਨੂੰ ਮਾਰ ਦਿੱਤਾ। ਇਸੇ ਤਰੀਕੇ ਦੇ ਨਾਲ ਦੋਵਾਂ ਪਾਸਿਆਂ ਤੋਂ ਜਿਹੜਾ ਘਮਸਾਨ ਦਾ ਯੁੱਧ ਹੈ ਉਹ ਹੋ ਰਿਹਾ, ਦੋਵਾਂ ਪਾਸਿਆਂ ਦੇ ਵਿੱਚ ਘਮਸਾਨ ਦਾ ਜੰਗ ਹੋ ਰਿਹਾ। ਕਵੀ ਜੀ ਇਸ ਘੋਰ ਜੰਗ ਦਾ ਬਿਆਨ ਇਸ ਤਰ੍ਹਾਂ ਦਿੰਦੇ।
ਫੌਜ ਵੈਰੀਆਂ ਦੀ ਵੱਧ 125,000, ਪਿੱਛੇ ਲੱਗੇ ਸਮਾਨ ਜਾਂ ਬਾਰ ਪਏ। ਸਿੰਘ ਗਿਣਤੀ ਦੇ ਅੱਗੇ ਥੋੜੇ ਜਹੇ, ਉਹ ਵੀ ਸਿੱਖ ਨਾ ਜੰਗ ਦੀ ਕਾਰ ਪਏ। ਜੰਗ ਸ਼ੇਰ ਪਹਾੜ ਦਾ ਮੱਚ ਪਿਆ, ਦੋਹਾਂ ਪਾਸਿਆਂ ਤੋਂ ਲਲਕਾਰ ਪਏ। ਉਧਰ ਹਾਕਮ ਪਹਾੜੀਏ ਜ਼ੋਰ ਲਾਂਦੇ, ਵੱਧ ਖਾਲਸੇ ਦੇ ਜਥੇਦਾਰ ਪਏ। ਜੰਗ ਤੀਰਾਂ ਬੰਦੂਕਾਂ ਦਾ ਸਮਝ ਔਖਾ, ਸਿੰਘ ਥਾਂ ਥਾਂ ਤੂੰ ਤਲਵਾਰ ਪਏ। ਬੋਲਾ ਉੱਚੀ ਅਕਾਲ ਅਕਾਲ ਕਰਦੇ, ਟੁੱਟ ਵੈਰੀਆਂ ਤੇ ਇੱਕੋ ਵਾਰ ਪਏ। ਬੁਰੀ ਵਾੜ ਤਲਵਾਰ ਦੀ ਧਰ ਦਿੱਤੀ, ਕਰਦੇ ਸਾਹਮਣੇ ਥੀ ਮਾਰੋ ਮਾਰ ਪਏ। ਸਹਿ ਮਾਵਾਂ ਦੇ ਪੁੱਤ ਦੋ ਤੜ ਹੋਏ, ਅੱਗੋਂ ਵੈਰੀ ਵੀ ਹੋ ਖਬਰਦਾਰ ਪਏ। ਵਿੱਚ ਪਲੋ ਪਲੀ ਹੱਥੋ ਹੱਥੀ ਹੋਏ, ਜਿੰਦਾ ਦੇ ਮੈਦਾਨ ਯਸਵਾਰ ਪਏ। ਕਾਣ ਬੁਰੇ ਮੈਦਾਨ ਦੇ ਵਿੱਚ ਲੱਥੇ, ਮੁਰਦੇ ਸੈਂਕੜੇ ਵਾਂਗ ਸਥਾਰ ਪਏ। ਮਾਸ ਖੂਨ ਤੇ ਮਿਜ ਦਾ ਕਾਣ ਹੋਇਆ, ਨੀਮ ਜਾਣ ਕਈ ਪੈਰ ਪਸਾਰ ਪਏ। ਚੱਲੀ ਬੁਰੀ ਤਲਵਾਰ ਕਰਤਾਰ ਸਿੰਘਾ, ਦੋਹਾਂ ਪਾਸਿਆਂ ਦੇ ਯੋਧੇ ਹਾਰ ਪਏ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਬੜਾ ਘਮਸਾਨ ਦਾ ਯੁੱਧ ਲੜਿਆ ਗਿਆ, ਜਿਹਦੇ ਵਿੱਚ ਬਹੁਤੇ ਸਾਰੇ ਸੂਰਮਿਆਂ ਦੀ ਮੌਤ ਹੋ ਗਈ, ਭਾਵ ਕਿ ਉਹ ਸ਼ਹੀਦ ਹੋ ਗਏ। ਰਣ ਸਿੰਘ, ਸ਼ਾਮ ਸਿੰਘ, ਬੀਰ ਸਿੰਘ, ਦਇਆ ਸਿੰਘ, ਸੂਰਮਾ ਧਰਮ ਸਿੰਘ, ਧਾਰੋ ਕਰ ਹੇਲਕੋ, ਮੁੱਖ ਰੂਪ ਦੇ ਵਿੱਚ ਕਿਹੜੇ ਕਿਹੜੇ ਜਿਹੜੇ ਸਿੰਘ ਨੇ ਉਹ ਇਸ ਜੰਗ ਦੇ ਵਿੱਚ ਲੜ ਰਹੇ ਨੇ, ਕਵੀ ਜੀ ਨੇ ਉਹਨਾਂ ਦਾ ਨਾਂ ਬਿਆਨ ਕੀਤਾ। ਕਵੀ ਜੀ ਲਿਖਦੇ ਨੇ ਕਿ ਰਣ ਸਿੰਘ, ਸ਼ਾਮ ਸਿੰਘ, ਬੀਰ ਸਿੰਘ, ਦਇਆ ਸਿੰਘ ਔਰ ਇਸ ਤੋਂ ਇਲਾਵਾ ਧਰਮ ਸਿੰਘ ਸੂਰਮਾ ਹੱਲੇ ਤੇ ਹੱਲਾ ਕਰ ਰਹੇ।
ਸਾਹਿਬ ਸਿੰਘ, ਦੇਵਾ ਸਿੰਘ ਔਰ ਭਾਈ ਟੇਕ ਸਿੰਘ, ਰਾਮ ਸਿੰਘ ਹਰਿ ਸਿੰਘ ਬਾਜੀ ਦੀਨ ਪੇਲ ਕੋ। ਇਸ ਤੋਂ ਇਲਾਵਾ ਸਾਹਿਬ ਸਿੰਘ, ਦੇਵਾ ਸਿੰਘ, ਟੇਕ ਸਿੰਘ, ਰਾਮ ਸਿੰਘ, ਹਰੀ ਸਿੰਘ, ਇਹ ਵੀ ਸਾਰੇ ਸਿੰਘ ਆਪਣੇ ਘੋੜਿਆਂ ਨੂੰ ਦੌੜਾ ਕੇ ਵੈਰੀ ਦੇ ਉੱਤੇ ਵਾਰ ਕਰ ਰਹੇ ਹਨ। ਮੋਕਮ ਸਿੰਘ, ਤੰਨਾ ਸਿੰਘ, ਯਾਰ ਹੈ ਧਿਆਨ ਸਿੰਘ, ਗਿਆਨ ਸਿੰਘ, ਮਾਨ ਸਿੰਘ, ਰੌਰ ਵੱਡ ਮੇਲ ਕੋ। ਮੋਕਮ ਸਿੰਘ, ਤੰਨਾ ਸਿੰਘ, ਧਿਆਨ ਸਿੰਘ, ਗਿਆਨ ਸਿੰਘ, ਮਾਨ ਸਿੰਘ, ਇਹ ਵੀ ਸਾਰੇ ਸਿੰਘ ਵੱਡਾ ਰੌਲਾ ਪਾ ਰਹੇ ਨੇ ਤੇ ਜੰਗ ਲੜ ਰਹੇ ਨੇ। ਮਾਰ ਮਾਰ ਕਹਿ ਯਾਰ ਮਾਰ ਮਾਰ ਗੇਰੇ ਸਿੰਘ, ਵਾਦਤ ਅਗੇਰ ਪੈ ਪਿੱਛੇ ਰ ਜਿਮ ਖੇਲ ਕੋ। ਮੋਹੋ ਮਾਰੋ ਮਾਰੋ ਕਹਿੰਦੇ ਹਨ ਤੇ ਸ਼ਤਰੂ ਨੂੰ ਸਿੰਘ ਮਾਰਦੇ ਡੇਗਦੇ ਹਨ, ਵੱਧਦੇ ਹਨ ਅਤੇ ਫਿਰ ਪਿੱਛੇ ਆਉਂਦੇ ਹਨ, ਜਿਵੇਂ ਸੌਂਚੀ ਆਦਿ ਖੇਡ ਦੇ ਵਿੱਚ ਕਰੀਦਾ ਹੈ ਉਸੇ ਤਰ੍ਹਾਂ ਕਰਦੇ ਨੇ। ਜਾਂ ਫਿਰ ਸੁੱਖ ਦਾ ਇੱਕ ਹੋਰ ਅਰਥ ਇਸ ਤਰ੍ਹਾਂ ਲਾਇਆ ਜਾ ਸਕਦਾ ਹੈ ਕਿ ਸਿੰਘ ਅੱਗੇ ਵੱਧਦੇ ਹਨ, ਸ਼ਤਰੂਆਂ ਦੀ ਖੇਲ ਦਾ ਕਦਮ ਪਿੱਛੇ ਪੈਂਦਾ ਹੈ, ਭਾਵ ਕਿ ਇਹ ਅੱਗੇ ਵੱਧ ਕੇ ਲੜਦੇ ਨੇ। ਸੈਦ ਬੇਗ ਗਹਿ ਸ਼ਸਤਰ ਕੋ ਵਧਿਓ, ਵਧਿਓ ਅਗਰ ਰਣ ਮਾਹੇ, ਹਰੀ ਚੰਦ ਗਿਰ ਪਤੀ ਕੋ ਮੀਆਂ ਸੰਗਿਆ ਜਾਹੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਸੈਦਾ ਬੇਗ ਹੈ ਉਹਨੇ ਹਥਿਆਰਾਂ ਨੂੰ ਫੜਿਆ, ਉਹ ਅੱਗੇ ਵਧਿਆ ਇਹਦਾ ਟਾਕਰਾ ਕਰਨ ਦੇ ਵਾਸਤੇ। ਦੂਜੇ ਪਾਸਿਓਂ ਵਿਰੋਧੀ ਧਿਰ ਦੇ ਵਿੱਚੋਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਰੀ ਚੰਦ ਰਾਜਾ ਅੜਿਆ, ਜਿਹਨੂੰ ਕਿ ਮੀਆਂ ਆਖਿਆ ਜਾਂਦਾ। ਪਟੇ ਬਾਜ ਦੋਨੋ ਵੱਡ ਯੋਧੇ, ਭਾਇਓ ਪੇੜ ਸਨ ਮੁਖੀ ਔਰ ਕ੍ਰੋਧੇ। ਰਾਜਾ ਹਰੀ ਚੰਦ ਤੇ ਸੈਦਾ ਬੇਗ, ਕਵੀ ਜੀ ਲਿਖਦੇ ਨੇ ਕਿ ਦੋਵੇਂ ਹੀ ਗਤਕੇ ਬਾਜੀ ਦੇ ਵਿੱਚ ਬੜੇ ਮਾਹਰ ਨੇ, ਦੋਨੇ ਵੱਡੇ ਯੋਧੇ ਨੇ, ਇੱਕ ਦੂਜੇ ਦੇ ਨਾਲ ਕ੍ਰੋਧ ਦੇ ਨਾਲ ਲੜਨ ਲੱਗੇ। ਖੜਗ ਸਿਪਰ ਦੋਨੋ ਕਰ ਤਾਰੀ, ਪਾਂਤ ਅਨੇਕ ਕਾਤ ਬਿਸ ਤਾਰੀ। ਇਹਨਾਂ ਨੇ ਤਲਵਾਰ ਦੇ ਨਾਲ ਲੜਨਾ ਸ਼ੁਰੂ ਕੀਤਾ, ਭਾਵ ਕਿ ਰਾਜੇ ਹਰੀ ਚੰਦ ਨੇ ਇੱਕ ਹੱਥ ਦੇ ਵਿੱਚ ਢਾਲ ਫੜੀ ਹੈ, ਦੂਜੀ ਹੱਥ ਦੇ ਵਿੱਚ ਤਲਵਾਰ ਹੈ। ਇਸੇ ਤਰੀਕੇ ਦੇ ਨਾਲ ਸੈਦਾ ਬੇਗ ਨੇ ਵੀ ਇੱਕ ਹੱਥ ਦੇ ਵਿੱਚ ਢਾਲ ਫੜੀ ਹੈ, ਦੂਜੇ ਹੱਥ ਦੇ ਵਿੱਚ ਤਲਵਾਰ ਫੜੀ ਹੈ। ਇਸੇ ਤਰ੍ਹਾਂ ਦੋਵੇਂ ਅਨੇਕਾਂ ਤਰੀਕਿਆਂ ਦੇ ਨਾਲ ਦਾਹ ਕਰਕੇ ਇੱਕ ਦੂਜੇ ਦੇ ਉੱਤੇ ਵਾਰ ਕਰਨਾ ਚਾਹੁੰਦੇ ਨੇ। ਬਾਮ ਦਾਹਨੇ ਪਾਛੇ ਆਗੇ, ਵਿਚਰਤ ਦਾਵ ਕਰਨ ਬਹੁ ਲਾਗੇ।
ਖੱਬੇ ਸੱਜੇ ਅੱਗੇ ਪਿੱਛੇ ਹੁੰਦੇ ਨੇ, ਵਿਚਰਦੇ ਨੇ ਤੇ ਦਾਅ ਲਾਉਣ ਦੀ ਚੇਸ਼ਟਾ ਕਰਦੇ ਨੇ। ਹਰੀ ਚੰਦ ਚਾਹੁੰਦਾ ਕਿ ਸੈਦਾ ਬੇਗ ਦੇ ਉੱਤੇ ਵਾਰ ਕਰਾਂ ਤੇ ਜਿਹੜਾ ਸੈਦਾ ਬੇਗ ਹੈ ਉਹ ਚਾਹੁੰਦਾ ਕਿ ਮੈਂ ਹਰੀ ਚੰਦ ਦੇ ਉੱਤੇ ਵਾਰ ਕਰਾਂ।
ਸਤ ਗੁਰ ਆਦਿਕ ਪਿਖੇ ਤਮਾਸ਼ਾ, ਦੋਨੋਂ ਜੈ ਚਹ ਕਰਤ ਬਿਨਾਸ਼ਾ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਇਸ ਤੋਂ ਇਲਾਵਾ ਹੋਰ ਵੀ ਬਹੁਤੇ ਸਾਰੇ ਇਹਨਾਂ ਦੋਵਾਂ ਦੇ ਹੋ ਰਹੇ ਯੁੱਧ ਨੂੰ ਦੇਖਣ ਲੱਗੇ। ਦੋਨੋਂ ਜੈ ਚਹ ਕਰਤ ਬਿਨਾਸ਼ਾ, ਭਾਵ ਕਿ ਦੋਵੇਂ ਹੀ ਸੂਰਮੇ ਆਪੋ ਆਪਣੀ ਜਿੱਤ ਚਾਹੁੰਦੇ ਨੇ ਤੇ ਵਿਰੋਧੀ ਦਾ ਨਾਸ ਚਾਹੁੰਦੇ ਨੇ। ਕਹਿਣ ਤੋਂ ਭਾਵ ਹੈ ਕਿ ਰਾਜਾ ਹਰੀ ਚੰਦ ਚਾਹੁੰਦਾ ਕਿ ਮੈਂ ਇਹਨੂੰ ਮਾਰ ਦਿਆਂ ਤੇ ਮੇਰੀ ਜਿੱਤ ਹੋ ਜਾਵੇ, ਦੂਜੇ ਪਾਸੇ ਸੈਦਾ ਬੇਗ ਚਾਹੁੰਦਾ ਕਿ ਮੈਂ ਹਰੀ ਚੰਦ ਨੂੰ ਮਾਰ ਦਿਆਂ ਤੇ ਮੇਰੀ ਜਿੱਤ ਹੋ ਜਾਏ।
ਏਕ ਪ੍ਰਹਾਰ ਦੁਤੀ ਬਚਾਵੇ, ਆਡ ਸਿਪਰ ਕਿਰਪਾਨ ਚਲਾਵੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇੱਕ ਦੂਜੇ ਦੇ ਉੱਤੇ ਪ੍ਰਹਾਰ ਕਰਦਾ ਅੱਗੋਂ ਆਪਣੇ ਆਪ ਦਾ ਉਹ ਬਚਾ ਕਰਦਾ,
ਆਡ ਸਿਪਰ ਕਿਰਪਾਨ ਚਲਾਵੇ,
ਭਾਵ ਕੇ ਦੋਵਾਂ ਤਰਫਾਂ ਤੋਂ ਕਿਰਪਾਨਾਂ ਚਲਦੀਆਂ ਨੇ ਤੇ ਕਿਰਪਾਨਾਂ ਦੇ ਵਾਰਾਂ ਦਾ ਬਚਾ ਦੋਵਾਂ ਦੇ ਵੱਲੋਂ ਢਾਲਾਂ ਅੱਗੇ ਕਰਕੇ ਕੀਤਾ ਜਾਂਦਾ।
ਦਾਵ ਅਨਕ ਕਰ ਜੁੱਧ ਮਚਾਇਓ, ਕਟੈ ਅੰਗ ਨਹੀਂ ਥਾਉ ਛੁਟਾਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਅਨੇਕਾਂ ਦਾਵਾਂ ਦੇ ਨਾਲ ਇਹ ਦੋਵੇਂ ਹੀ ਯੁੱਧ ਲੜ ਰਹੇ ਨੇ। ਕਟੈ ਅੰਗ ਨਹੀਂ ਥਾਉ ਛੁਟਾਇਓ, ਭਾਵ ਕੇ ਨਾ ਹੀ ਦੋਵਾਂ ਦੇ ਵਿੱਚੋਂ ਕਿਸੇ ਦਾ ਅੰਗ ਕੱਟਿਆ ਗਿਆ ਤੇ ਨਾ ਹੀ ਦੋਵਾਂ ਦੇ ਵਿੱਚੋਂ ਕਿਸੇ ਨੇ ਵੀ ਆਪਣੇ ਪੈਰਾਂ ਨੂੰ ਪਿਛਾਂ ਕੀਤਾ।
ਸੈਦ ਬੇਗ ਤਬ ਖੜਗ ਪਰਹਾਰਾ, ਹਰੀ ਚੰਦ ਗਹਿ ਸਿਪਰ ਸਹਾਰਾ।
ਕਾਫੀ
ਦੇਰ ਤੱਕ ਇਸੇ ਤਰ੍ਹਾਂ ਯੁੱਧ ਹੁੰਦਾ ਰਿਹਾ। ਆਖਿਰਕਾਰ ਕਵੀ ਜੀ ਲਿਖਦੇ ਨੇ ਕਿ ਸੈਦਾ ਬੇਗ ਨੇ ਆਪਣੀ ਤਲਵਾਰ ਦਾ ਵਾਰ ਕੀਤਾ ਰਾਜੇ ਹਰੀ ਚੰਦ ਦੇ ਉੱਤੇ, ਪਰ ਉਹਨੇ ਅੱਗੇ ਢਾਲ ਕਰਕੇ ਆਪਣਾ ਬਚਾਅ ਕੀਤਾ। ਕਾਵ ਬਚਾਏ ਸੋ ਆਪ ਚਲਾਇਓ, ਸੈਦ ਬੇਗ ਨੇ ਅੰਗ ਬਚਾਇਓ। ਹਰੀ ਚੰਦ ਨੇ ਅੱਗੇ ਢਾਲ ਕਰਕੇ ਆਪਣੇ ਆਪ ਦਾ ਬਚਾਅ ਕੀਤਾ ਤੇ ਫਿਰ ਰਾਜੇ ਹਰੀ ਚੰਦ ਨੇ ਆਪਣਾ ਬਚਾਅ ਕਰਕੇ ਸੈਦਾ ਬੇਗ ਦੇ ਉੱਤੇ ਤਲਵਾਰ ਦਾ ਵਾਰ ਕੀਤਾ, ਪਰ ਅੱਗੋਂ ਸੈਦਾ ਬੇਗ ਨੇ ਵੀ ਆਪਣੇ ਅੰਗਾਂ ਦਾ ਬਚਾਅ ਕਰ ਲਿਆ, ਢਾਲ ਅੱਗੇ ਕੀਤੀ। ਹਰੀ ਚੰਦ ਕੇ ਹਣਿਓ ਕਿਰਪਾਨਾ, ਕਟਿਓ ਅੰਗ ਪ੍ਰਾਣਨ ਹਨਾ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦੂਸਰਾ ਹਰੀ ਚੰਦ ਦੇ ਉੱਤੇ ਸੈਦਾ ਬੇਗ ਨੇ ਵਾਰ ਕੀਤਾ, ਉਹ ਵਾਰ ਕਾਮਯਾਬ ਸਿੱਧ ਹੋਇਆ। ਕਟਿਓ ਅੰਗ ਕਰ ਪ੍ਰਾਣਨ ਹਾਨਾ, ਦੂਸਰਾ ਜਦੋਂ ਸੈਦਾ ਬੇਗ ਨੇ ਰਾਜੇ ਹਰੀ ਚੰਦ ਦੇ ਉੱਤੇ ਵਾਰ ਕੀਤਾ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਹਦੇ ਗਲੇ ਨੂੰ ਕੱਟ ਦਿੱਤਾ, ਭਾਵ ਕੇ ਰਾਜਾ ਹਰੀ ਚੰਦ ਮਰ ਗਿਆ। ਤਿਖਿਓ ਲੜਾਈ ਮੈਂ ਜਬ ਮਾਰਿਓ, ਦੀਨ ਬੇਗ ਤਬ ਆਨ ਮੰਗਾਰਿਓ। ਜਦੋਂ ਸੈਦਾ ਬੇਗ ਨੇ ਮਾਰ ਦਿੱਤਾ ਰਾਜੇ ਹਰੀ ਚੰਦ ਨੂੰ, ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਿਰੋਧੀ ਧਿਰ ਦੇ ਵਿੱਚੋਂ ਇੱਕ ਦੀਨਾ ਬੇਗ ਨਾਂ ਦਾ ਜਰਨੈਲ ਅੱਗੇ ਵਧਿਆ, ਜਿਨ੍ਹੇ ਕਿ ਆਣ ਕੇ ਮੰਗਾਰਿਆ ਸੈਦਾ ਬੇਗ ਨੂੰ। ਫੇਰ ਤਸੈਫ ਆਣ ਕਰ ਪੇਰਿਓ, ਸੈਦ ਬੇਗ ਸੋ ਸਨਮੁਖ ਯਰਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੀਨਾ ਬੇਗ ਆਪਣੀ ਤਲਵਾਰ ਨੂੰ ਬਹੁਤ ਜ਼ਿਆਦਾ ਇਧਰ ਉਧਰ ਘੁਮਾ ਰਿਹਾ ਹੈ ਤੇ ਉਸ ਨੇ ਆਣ ਕੇ ਵੰਗਾਰਿਆ ਹੈ ਸੈਦਾ ਬੇਗ ਨੂੰ। ਸੈਦਾ ਬੇਗ ਸੋ ਸਨਮੁਖ ਆਰਿਓ, ਸੈਦਾ ਬੇਗ ਦਾ ਤੇ ਦੀਨਾ ਬੇਗ ਦਾ ਯੁੱਧ ਹੋਣਾ ਸ਼ੁਰੂ ਹੋਇਆ। ਦੋਏ ਕਟੀ ਲੱਗ ਕੀਨ ਸੰਗਰਾਮਾ, ਦੇਖਤ ਬਹੁ ਨਰ ਪਾਇਆ ਬੀਰਾਮਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋ ਘੜੀਆਂ ਲਗਾਤਾਰ ਇਹਨਾਂ ਦਾ ਯੁੱਧ ਹੁੰਦਾ ਰਿਹਾ, ਸਾਰੇ ਦੇ ਸਾਰੇ ਇਸ ਅਜੀਬ ਕਿਸਮ ਦੇ ਯੁੱਧ ਨੂੰ ਦੇਖ ਰਹੇ ਨੇ। ਦੀਨ ਬੇਗ ਤਗ ਸੈਫ ਚਲਾਈ, ਸੈਦ ਬੇਗ ਕੇ ਅੰਗ ਲਗਾਈ। ਦੋ ਘੜੀਆਂ ਤੋਂ ਬਾਅਦ ਦੀਨਾ ਬੇਗ ਦੇ ਵੱਲੋਂ ਤਲਵਾਰ ਚੱਲੀ ਹੈ ਸੈਦਾ ਬੇਗ ਦੇ ਉੱਤੇ। ਗਿਰਿਓ ਯੁੱਧ ਮੈਂ ਗੁਰ ਗੁਰ ਸਿਮਰਤ, ਸ੍ਰੀ ਪ੍ਰਭ ਖੁਸ਼ੀ ਕਰੀ ਚਿਤ ਹਰਖਤ। ਜਦੋਂ ਦੀਨਾ ਬੇਗ ਨੇ ਵਾਰ ਕੀਤਾ ਤੇ ਸੈਦਾ ਬੇਗ ਉਸ ਵਾਰ ਦੇ ਨਾਲ ਧਰਤੀ ਦੇ ਉੱਤੇ ਮਰ ਕੇ ਡਿੱਗ ਪਿਆ। ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੂੰ ਯਾਦ ਕਰਦਾ ਕਰਦਾ ਹੀ ਉਹ ਮਰਿਆ। ਸ੍ਰੀ ਪ੍ਰਭ ਖੁਸ਼ੀ ਕਰੀ ਚਿਤ ਹਰਖਤ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਸੈਦਾ ਬੇਗ ਦੇ ਉੱਤੇ ਬੜੇ ਪ੍ਰਸੰਨ ਸਨ, ਜਿਨ੍ਹੇ ਕਿ ਆਪਣੇ ਪ੍ਰਾਣਾ ਦਾ ਦਾਨ ਦਿੱਤਾ ਸਤਿਗੁਰਾਂ ਦੇ ਵੱਲੋਂ ਲੜ ਕੇ। ਮਹਾ ਕੰਤੂਹਲ ਸਭ ਨੇ ਹੇਰਾ, ਸੁਰਪੁਰ ਮੈਂ ਤਿਨ ਕੀਨ ਬਸੇਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਅਜੀਬ ਕਿਸਮ ਦਾ ਉਸ ਵੇਲੇ ਇੱਕ ਕੌਤਕ ਵਾਪਰਿਆ ਕਿ ਆਕਾਸ਼ਾਂ ਦੇ ਵਿੱਚੋਂ ਇੱਕ ਵਿਮਾਨ ਉਤਰਿਆ, ਉਸ ਵਿਮਾਨ ਦੇ ਵਿੱਚ ਸੈਦਾ ਬੇਗ ਦੀ ਜੀਵ ਆਤਮਾ ਨੇ ਅਸਵਾਰੀ ਕੀਤੀ ਹੈ ਤੇ ਉਹ ਵਿਮਾਨ ਆਕਾਸ਼ ਦੇ ਵੱਲ ਉੱਡਿਆ। ਇਸ ਤਰੀਕੇ ਦੇ ਨਾਲ ਮੰਨੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਉਸ ਸੁਰਾਂ ਦੀ ਪੁਰੀ ਦੇ ਵਿੱਚ ਉਹ ਸੈਦਾ ਬੇਗ ਦਾ ਵਾਸਾ ਹੋਇਆ, ਇਸੇ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ। ਕਿਰਪਾ ਕਰੀ ਕਲਗੀ ਤਰ ਜਬੈ, ਆਪਣੇ ਲੋਕ ਬਾਸ ਦਿਓ ਤਬੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਲੋਕ ਦੇ ਵਿੱਚ ਉਹਨੂੰ ਵਾਸਾ ਦਿੱਤਾ, ਕਿਉਂਕਿ ਐਸੇ ਜਿਹੜੇ ਸ਼ਹੀਦ ਨੇ ਉਹ ਇਸੇ ਤਰੀਕੇ ਦੇ ਨਾਲ ਸਤਿਗੁਰਾਂ ਦੀ ਸਭਾ ਦੇ ਵਿੱਚ ਉਹਨਾਂ ਦੇ ਲੋਕ ਦੇ ਵਿੱਚ ਹੀ ਵਸਦੇ ਨੇ। ਜਦੋਂ ਕਿ ਮਲੇਰ ਕੋਟਲੇ ਦੇ ਵਿੱਚ ਨਾਮਧਾਰੀ ਸਿੰਘਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ, ਜਦੋਂ ਤੋਪਾਂ ਦੇ ਸਾਹਮਣੇ ਆਣ ਕੇ ਸਿੰਘ ਉੱਡ ਰਹੇ ਸਨ, ਉਸ ਵੇਲੇ ਵੀ ਇਸੇ ਤਰ੍ਹਾਂ ਹੀ ਵਰਤਦਾ ਸੀ। ਜਦੋਂ ਇੱਕ ਸਿੱਖ ਤੋਪ ਦੇ ਗੋਲੇ ਦੇ ਨਾਲ ਉੱਡ ਜਾਂਦਾ ਸੀ ਤੇ ਜਿਹੜਾ ਦੂਸਰਾ ਸ਼ਹੀਦ ਹੋਣ ਦੇ ਵਾਸਤੇ ਅੱਗੇ ਆਉਂਦਾ ਸੀ, ਉਹਨੂੰ ਦਿਖਾਈ ਦਿੰਦਾ ਸੀ ਕਿ ਜਿਹੜਾ ਤੋਪ ਦੇ ਨਾਲ ਮੇਰਾ ਸਾਥੀ ਉੱਡਿਆ, ਉਹ ਉੱਪਰ ਆਕਾਸ਼ ਦੇ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੀ ਸਭਾ ਲੱਗੀ ਹੈ, ਇੱਥੋਂ ਉੱਡ ਕੇ ਮਰ ਕੇ ਉੱਥੇ ਜਾ ਕੇ ਬਹਿ ਗਿਆ। ਇਸੇ ਕਰਕੇ ਉਹ ਵਾਰ ਵਾਰ ਕਹਿੰਦੇ ਸਨ ਕਿ ਛੇਤੀ ਕਰ ਬਿੱਲਿਆ ਤੋਪ ਚਲਾ, ਮੇਰਾ ਸਾਥ ਜਾਂਦਾ। ਤੁਸੀਂ ਤਸਵੀਰ ਵੀ ਦੇਖੀ ਹੋਵੇਗੀ ਉਸ ਸਾਕੇ ਦੀ, ਇੱਕ ਪਾਸੇ ਸਿੰਘਾਂ ਨੂੰ ਤੋਪਾਂ ਦੇ ਨਾਲ ਉਡਾਇਆ ਜਾ ਰਿਹਾ, ਉੱਪਰਲੇ ਪਾਸੇ ਇੱਕ ਸਭਾ ਲੱਗੀ ਹੋਈ ਦਿਖਾਈ ਦੇ ਰਹੀ ਹੈ ਤਸਵੀਰ ਦੇ ਵਿੱਚ, ਜਿੱਥੇ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਨੇ ਤੇ ਬਹੁਤੇ ਸਾਰੇ ਸਿੰਘ ਉਹਨਾਂ ਦੇ ਆਲੇ ਦੁਆਲੇ ਬੈਠੇ ਨੇ। ਭਾਵ ਕਿ ਇਸੇ ਤਰ੍ਹਾਂ ਸਭਾ ਉਹਨਾਂ ਨੂੰ ਦਿਖਾਈ ਦਿੰਦੀ ਸੀ। ਸਤਿਗੁਰਾਂ ਦੀ ਇੱਥੋਂ ਉੱਡ ਕੇ ਉਹ ਸਭਾ ਦੇ ਵਿੱਚ ਜਾ ਬੈਠਦੇ ਸਨ। ਇਸੇ ਤਰ੍ਹਾਂ ਜਿਹੜੇ ਵੀ ਧਰਮ ਦੇ ਵਾਸਤੇ ਗੁਰੂ ਦੇ ਹੁਕਮ ਦੇ ਵਿੱਚ ਰਹਿ ਕੇ ਸ਼ਹਾਦਤਾਂ ਨੂੰ ਸ਼ਹੀਦੀਆਂ ਨੂੰ ਪ੍ਰਾਪਤ ਕਰਦੇ ਨੇ ਉਹ ਗੁਰੂ ਦੇ ਲੋਕ ਦੇ ਵਿੱਚ ਹੀ ਜਾ ਕੇ ਵਸਦੇ ਨੇ। ਹੁਣ ਇਸ ਜਗ੍ਹਾ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਨੇ ਬਿਆਨ ਕੀਤਾ ਕਿ ਸਤਿਗੁਰਾਂ ਦੀਆਂ ਖੁਸ਼ੀਆਂ ਦਾ ਪਾਤਰ ਬਣਿਆ ਸਹਿਦਾ ਬੇਗ ਮਰਿਆ, ਸ਼ਹੀਦ ਹੋਇਆ ਤੇ ਗੁਰੂ ਦੀ ਪੁਰੀ ਦੇ ਵਿੱਚ ਜਾ ਵਸਿਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗਾ। ਜਿੰਨਿਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ।
ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਪਾਤਸ਼ਾਹੀ 12ਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨੌਨੀ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਇ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿੱਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਹੀ ਭੁੱਲਣ ਹਾਰਾਂ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ ਬੇਮੁਖ ਹੋ ਕੇ ਨਾ ਮਰੀਏ, ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ਼ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿੱਚ ਗਰੀਬਨ ਵਾਜ ਸਾਡਾ ਧਰਮ ਬਣਿਆ ਰਹੇ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਨੇ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕੀਤਾ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ ਜੋ ਪੜਿਆ ਹੈ ਸੁਣਿਆ ਹੈ ਸਾਡੇ ਮਨਾਂ ਤੇ ਵਸਾਉਣਾ, ਜੁਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ, ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।